ਕਿਹਦੇ ਮੈਦਾਨ ਚ ਲੜ ਲਿਆ ਤੇ ਸੂਰਮ ਗਤੀ ਦਿਖਾ ਦਿੱਤੀ, ਇਹ ਹੀ ਮੇਰਾ ਧਰਮ ਆ। ਸ਼ੂਦਰ ਸਮਝਦਾ ਕਿ ਇਹਨਾਂ ਸਾਰਿਆਂ ਦੀ ਸੇਵਾ ਕਮਾ ਲਈ, ਇਹ ਹੀ ਮੇਰਾ ਧਰਮ ਆ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਅਸਲ ਵਿੱਚ ਸਾਰੀ ਖਲਕਤ ਦਾ ਸਾਂਝਾ ਧਰਮ ਇੱਕ ਧਰਮ ਆ, ਸੱਚ ਦੇ ਮਾਰਗ ਤੇ ਚੱਲਣਾ, ਗੁਰ ਸ਼ਬਦ ਦੇ ਲੜ ਲੱਗ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋਣਾ। ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰਕ ਜਾਮੇ ਚ ਵਿਚਰਦੇ ਆ, ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹ ਗੱਲ ਕਹੀ ਆ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਦੇ ਆ? ਕਿਉਂਕਿ ਉਹ ਖੁਦ ਵੀ ਸਰੀਰਕ ਜਾਮਿਆਂ ਚ ਸ਼ਬਦ ਦੀ ਕਮਾਈ, ਨਾਮ ਬਾਣੀ ਦੀ ਕਮਾਈ ਕਰਦੇ ਰਹੇ। ਗੁਰੂ ਨਾਨਕ ਨਾਲੋਂ ਵੱਡਾ ਕੌਣ ਆਏਗਾ? ਜੋਤ ਤੇ ਸਾਰਿਆਂ ਚ ਗੁਰੂ ਨਾਨਕ ਦੀ ਹੈ ਨਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੋਗੀ ਪੁੱਛਦੇ ਆ ਜਦੋਂ ਸੁਮੇਰ ਪਰਬਤ ਤੇ ਮਹਾਰਾਜ ਗਏ, ਕਹਿੰਦੇ ਗੁਰੂ ਨਾਨਕ ਇੱਥੋਂ ਤੱਕ ਤੈਨੂੰ ਕਿਹੜੀ ਸ਼ਕਤੀ ਲੈ ਕੇ ਆਈ ਆ? ਮਹਾਰਾਜ ਕਹਿੰਦੇ ਸ਼ਬਦ ਦੀ ਸ਼ਕਤੀ, ਗੁਰਬਾਣੀ ਦੀ ਸ਼ਕਤੀ। ਜੇ ਗੁਰੂ ਨਾਨਕ ਨੂੰ ਜੋਗੀ ਪੁੱਛਦੇ ਆ, ਗੁਰੂ ਨਾਨਕ ਸਾਰੀ ਖਲਕਤ ਸਾਰਾ ਸੰਸਾਰ ਤੁਹਾਡੇ ਚਰਨਾਂ ਤੇ ਮੱਥੇ ਟੇਕਦਾ ਨੱਕ ਰਗੜਦਾ ਆ, ਉਹ ਕਿਹੜੀ ਤਾਕਤ, ਉਹ ਕਿਹੜੀ ਕਰਾਮਾਤ ਆ ਤੁਹਾਡੇ ਕੋਲ, ਜਿਸ ਕਰਾਮਾਤ ਦੇ ਆਸਰੇ ਤੇ ਸਾਰਾ ਸੰਸਾਰ ਤੁਹਾਡੇ ਅੱਗੇ ਸਿਜਦੇ ਕਰਦਾ, ਨਮਸਕਾਰਾਂ ਕਰਦਾ? ਤੇ ਕੀ ਕਹਿੰਦੇ ਗੁਰੂ ਨਾਨਕ ਸਾਹਿਬ? ਧੰਨ ਗੁਰੂ ਨਾਨਕ ਸਾਹਿਬ ਵੀ ਇਸ ਗੁਰਬਾਣੀ ਦੀ ਗੱਲ ਕਰਦੇ ਆ ਔਰ ਕਹਿੰਦੇ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਤੇ ਕਿਧਰੇ ਕਹਿੰਦੇ, ਗੁਰਬਾਣੀ ਸੰਗਤ ਬਿਨਾਂ ਹੋਰ ਕਰਾਮਾਤ ਅਸਾਂ ਸੇ ਨਹੀਂ, ਸਾਡੇ ਕੋਲ ਕੋਈ ਕਰਾਮਾਤ ਹੀ ਨਹੀਂ। ਕਹਿੰਦੇ ਜੇ ਕੋਈ ਸ਼ਕਤੀ ਤਾਕਤ ਤੁਹਾਨੂੰ ਨਜ਼ਰ ਆਉਂਦੀ ਹੈ, ਤੇ ਮਹਾਰਾਜ ਕਹਿੰਦੇ ਸ਼ਬਦ ਦੀ ਤਾਕਤ ਆ, ਇਹ ਗੁਰਬਾਣੀ ਦੀ ਤਾਕਤ ਆ। ਜਿਹੜੀ ਗੁਰਬਾਣੀ ਠੱਗਾਂ ਨੂੰ ਵੀ ਸਾਧ, ਰਾਕਸ਼ਾਂ ਨੂੰ ਵੀ ਸਾਧ ਬਣਾ ਦੇਣ ਵਾਲੀ ਆ, ਇਹ ਗੁਰਬਾਣੀ ਐਸਾ ਸ਼ਬਦ ਆ। ਸਾਧ ਸੰਗਤ, ਉਹ ਇਹ ਸ਼ਬਦ ਹੈ ਗੁਰਬਾਣੀ, ਗੁਰੂ ਨਾਨਕ ਦੀ ਰਸਨਾ ਤੋਂ ਕਿਤੇ ਜ਼ਹਿਰ ਵਰਗੇ ਕੌੜੇ ਰੀਠਿਆਂ ਨੇ ਸੁਣ ਲਈ, ਉਹਨਾਂ ਕੌੜੇ ਜ਼ਹਿਰ ਵਰਗੇ ਰੀਠਿਆਂ ਦੇ ਵਿੱਚ ਵੀ ਇਹ ਇੰਨੀ ਮਿੱਠੀ ਬਾਣੀ ਆ ਕਿ ਰੀਠਿਆਂ ਨੇ ਸੁਣ ਲਈ, ਉਹ ਵੀ ਸ਼ਹਿਦ ਵਰਗੇ ਅੰਮ੍ਰਿਤ ਮਿੱਠੇ ਬਣ ਗਏ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇੱਕ ਜਗ੍ਹਾ ਤੇ ਇੱਥੋਂ ਤੱਕ ਕਹਿੰਦੇ ਆ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਅੰਮ੍ਰਿਤ ਬਾਣੀ ਅਮਿਓ ਰਸ, ਇਹ ਬਾਣੀ ਅੰਮ੍ਰਿਤ ਆ, ਇਹ ਅੰਮ੍ਰਿਤ ਰਸ ਆ, ਅੰਮ੍ਰਿਤ ਹਰ ਕਾ ਨਾਉ। ਇਸ ਬਾਣੀ ਤੋਂ ਹੀ ਅੰਮ੍ਰਿਤ ਨਾਮ ਦੇ ਨਾਲ ਸਾਂਝ ਪੈ ਸਕਦੀ ਹੈ। ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਕਿਉਂ ਕਹਿੰਦੇ ਦਸਾਂ ਪਾਤਸ਼ਾਹੀਆਂ ਦੀ ਜੋਤ? ਕਿਉਂਕਿ ਇਸੇ ਬਾਣੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਇਸੇ ਬਾਣੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖਾਨ। ਇਸੇ ਬਾਣੀ ਨੂੰ ਪੰਚਮ ਪਾਤਸ਼ਾਹ ਨੇ ਆਖਿਆ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਸੇ ਬਾਣੀ ਨੂੰ ਆਖਿਆ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਸੇ ਬਾਣੀ ਨੂੰ ਸਭ ਨੇ ਆਖਿਆ, ਬੇਸ਼ੁਮਾਰ ਅਥਾ ਅਗਨਤ ਅਤੁੱਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਇਸੇ ਬਾਣੀ ਨੂੰ ਆਖਿਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ। ਇਸੇ ਬਾਣੀ ਨੂੰ ਭਗਤ ਕਬੀਰ ਸਾਹਿਬ ਨੇ ਆਖਿਆ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਇਸੇ ਬਾਣੀ ਨੂੰ ਗੁਰੂ ਨਾਨਕ ਨੇ ਆਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਦਾ ਭਾਵ, ਇਹ ਬਾਣੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਗੁਰ ਕੀ ਜਿਸਨੋ ਮਤ ਆਵੇ ਸੋ ਸਤਗੁਰ ਮੈਂ ਸਮਾਨਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮ। ਇਹ ਬਾਣੀ ਜੋ ਜੀਓ ਜਾਣੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਬਾਣੀ ਜੋ ਜੀਓ ਜਾਣਾ, ਜਿਹੜੇ ਜਿੰਦ ਕਰਕੇ ਇਹਨੂੰ ਸਮਝਦੇ ਆ, ਜਿਹੜੇ ਜਿੰਦ ਕਰਕੇ ਹਿਰਦਾ ਕਰਕੇ ਅੰਤਰ ਆਤਮਾ ਕਰਕੇ ਇਸ ਬਾਣੀ ਨੂੰ ਜਾਣਦੇ ਆ, ਸਾਂਝ ਬਣਾਉਂਦੇ ਆ, ਇਹ ਆ ਪਾਠ ਦੀਦਾਰ ਗੁਰੂ ਦਾ ਕਿ ਜਿੰਦ ਕਰਕੇ ਬਾਣੀ ਨੂੰ ਸਮਝਣਾ। ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਇੰਦਾ ਹੈ। ਇਹ ਉਹ ਗੁਰੂ ਕੀ ਬਾਣੀ ਆ ਜਿਹੜੀ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਚ ਟਕਾ ਦਿੰਦੀ ਆ। ਇਹ ਉਹ ਬਾਣੀ ਆ ਜਿਸ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ। ਇਹ ਉਹ ਬਾਣੀ ਆ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ, ਸਤਗੁਰ ਬਚਨ, ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੈ ਗੋ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਗੁਰ ਬਚਨ, ਬਚਨ ਹੈ ਸਤਗੁਰ, ਗੁਰ ਕਾ ਬਚਨ ਬਸੈ ਜੀ ਨਾਲੇ, ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾ ਬਿਖਾਤੀ ਦੁਸ਼ਟ ਅਪਵਾਤੀ ਤੇ ਪੁਨੀਤ ਸੰਗਾਰੇ, ਨਰਕ ਭਵੰਤੇ ਜਨਮ ਪੜੰਤੇ ਤਿਨਕੇ ਕੁੱਲ ਉਧਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ, ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿੰਨ ਖਿੰਨ ਵਾਰੇ। ਇਸ ਗੁਰਬਾਣੀ ਤੋਂ, ਇਹ ਗੁਰੂ ਦੇ ਬਚਨਾਂ ਤੋਂ ਮੈਂ ਖਿੰਨ ਖਿੰਨ ਵਾਰਨੇ, ਮੈਂ ਖਿੰਨ ਖਿੰਨ ਕੁਰਬਾਨ, ਮੈਂ ਖਿੰਨ ਖਿੰਨ ਸਦਕੇ ਹੁੰਦਾ ਆ ਇਹਨਾਂ ਗੁਰੂ ਦੇ ਬਚਨਾਂ ਤੋਂ, ਗੁਰੂ ਦੇ ਸ਼ਬਦ ਤੋਂ, ਗੁਰੂ ਦੀ ਬਾਣੀ ਤੋਂ। ਸਤਗੁਰ ਬਚਨ ਤੁਮਾਰੇ, ਸਤਿਗੁਰੂ ਜਿਹੜੇ ਤੁਹਾਡੇ ਬਚਨ ਆ, ਇਹ ਬਾਣੀ ਇਹ ਜਿਹੜਾ ਸ਼ਬਦ ਆ ਤੁਹਾਡਾ, ਨਿਰਗੁਣ ਨਿਸਤਾਰੇ, ਜਿਨ੍ਹਾਂ ਚ ਕੋਈ ਗੁਣ ਵੀ ਨਹੀਂ ਹੈਗਾ ਨਾ ਇਹ ਬਚਨ, ਜੇ ਕਿਤੇ ਉਹ ਨਿਰਗੁਣ ਲੋਕ ਵੀ ਸੁਣ ਲੈਣ ਕਹਿੰਦੇ ਉਹ ਵੀ ਭਾਵ ਸਾਗਰ ਤੋਂ ਤਰ ਜਾਂਦੇ ਆ। ਇਹ ਗੁਰੂ ਦੇ ਬਚਨਾਂ ਨਾਲ ਹੋਰ ਕੌਣ ਕੌਣ ਤਰਦਾ? ਮਹਾ ਬਿਖਾਦੀ ਦੁਸ਼ਟ ਅਪਵਾਦੀ, ਜਿਹੜੇ ਬਿਖਾਦ ਕਰਨ ਵਾਲੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਵਿੱਚ ਪਏ ਆ, ਬੜੇ ਝਗੜਾਲੂ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਵਿੱਚ ਜਿਹੜੇ ਗਲਤਾਨ ਆ ਤੇ ਪੁਨੀਤ ਸੰਗਾਰੇ, ਉਹ ਤੇਰੇ ਬਚਨਾਂ ਦੀ ਸੰਗਤ ਕਰਨ ਨਾਲ, ਗੁਰੂ ਕੀ ਸੰਗਤ ਕਰਨ ਨਾਲ ਉਹ ਪੁਨੀਤ ਹੋ ਜਾਂਦੇ, ਪਵਿੱਤਰ ਹੋ ਜਾਂਦੇ ਆ। ਜਨਮ ਭਵੰਤੇ ਨਰਕ ਪੜੰਤੇ, ਇਹ ਗੁਰਬਾਣੀ ਕਿੱਡੀ ਮਹਾਨ ਆ। ਕਿਤੇ ਇਸ ਗੁਰਬਾਣੀ ਪਾਠ ਦੀਦਾਰ ਦਾ ਧਿਆਨ ਧਰ ਲਓ, ਉਹ ਕਿਤੇ ਇਸ ਬਾਣੀ ਨੂੰ ਆਪਣੇ ਧਿਆਨ ਵਿੱਚ ਸੋਚ ਮੰਡਲ ਵਿੱਚ ਟਿਕਾ ਲਓ, ਕੀ ਹੋਏਗਾ? ਜਨਮ ਭਵੰਤੇ ਨਰਕ ਪੜੰਤੇ, ਜਿਹੜੇ ਲੋਕ ਨਰਕਾਂ ਵਿੱਚ ਡਿੱਗ ਰਹੇ ਆ, ਜਿਹੜੇ ਲੋਕ ਜੰਮਣ ਮਰਨ ਵਿੱਚ ਪੈ ਰਹੇ ਆ, ਜਿਹੜੇ ਲੋਕ 84 ਲੱਖ ਜੂਨਾਂ ਚ ਪੈ ਕੇ ਠੋਕਰਾਂ ਖਾਂਦੇ ਆ, ਉਹ ਕਹਿੰਦੇ ਉਹਨਾਂ ਦਾ ਤਰਨਾ ਤੇ ਇੱਕ ਪਾਸੇ ਰਿਹਾ, ਉਹ ਜਿਹਨਾਂ ਨੇ ਗੁਰੂ ਦਾ ਸ਼ਬਦ ਸੁਣ ਲਿਆ, ਪੜ੍ਹ ਲਿਆ, ਗਾ ਲਿਆ, ਆਪਣੇ ਜੇਨ ਚ ਗੁਰ ਸ਼ਬਦ ਬਾਣੀ ਵਸਾ ਲਈ, ਕਹਿੰਦੇ ਤਿੰਨ ਕੇ ਕੁੱਲ ਉਧਾਰੇ, ਉਹਨਾਂ ਦਾ ਤਰਨਾ ਤੇ ਇੱਕ ਪਾਸੇ ਰਿਹਾ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਜਨਮ ਭਵੰਤੇ ਨਰਕ ਪੜੰਤੇ, ਤਿੰਨ ਕੇ ਕੁੱਲ ਉਧਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਨ੍ਹਾਂ ਦੀ ਗੱਲ ਕੋਈ ਮੰਨਦਾ ਨਹੀਂ ਸੀ, ਸੁਣਦਾ ਨਹੀਂ ਸੀ, ਜਿਨ੍ਹਾਂ ਦੀ ਦੁਨੀਆਂ ਚ ਕੋਈ ਵਾਕਫੀਅਤ ਨਹੀਂ ਸੀ, ਪਤਾ ਹੀ ਨਹੀਂ ਸੀ ਕੌਣ ਆ, ਕੀ ਹੋਇਆ? ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ, ਉਹ ਹਰੀ ਦੇ ਦਰ ਦੇ ਉੱਤੇ ਪ੍ਰਗਟ ਹੋ ਗਏ, ਉਹਨਾਂ ਨੂੰ ਸ਼ੋਭਾ ਮਿਲੀ, ਵਡਿਆਈ ਮਿਲੀ, ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣੇ ਆ, ਪੜ੍ਹੇ ਆ, ਗਾਏ ਆ, ਹਿਰਦੇ ਚ ਵਸਾਏ ਆ। ਕਮਨ ਉਪਮਾ ਦੇ ਕਮਨ ਵਡਾਈ, ਮੈਂ ਗੁਰੂ ਦੇ ਬਚਨਾਂ ਨੂੰ ਕਿੰਨੀ ਕੁ ਉਪਮਾ ਦਵਾਂ, ਮੈਂ ਗੁਰੂ ਦੇ ਸ਼ਬਦ ਦੀ ਕਿੰਨੀ ਕੁ ਵਡਿਆਈ ਕਰਾਂ, ਮੈਂ ਗੁਰੂ ਕੀ ਬਾਣੀ ਦੀ ਕਿੰਨੀ ਕੁ ਮਹਿਮਾ ਕਰਾਂ, ਮੈਂ ਇਸ ਸ਼ਬਦ ਗੁਰੂ ਦਾ ਕਿੰਨਾ ਕੁ ਮਹਾਨਤਾ ਤੇ ਕਿੰਨੀ ਕੁ ਮਹੱਤਤਾ ਦੱਸਾਂ ਇਸ ਸ਼ਬਦ ਗੁਰੂ ਦੀ। ਕਮਨ ਉਪਮਾ ਦਿਓ ਕਮਨ ਵਡਾਈ, ਕਹਿੰਦੇ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ, ਨਾਨਕ ਖਿੰਨ ਖਿੰਨ ਵਾਰੇ। ਮੈਂ ਇਸ ਸ਼ਬਦ ਤੋਂ, ਮੈਂ ਇਸ ਬਾਣੀ ਤੋਂ ਖਿੰਨ ਖਿੰਨ ਵਾਰਨੇ, ਖਿੰਨ ਖਿੰਨ ਕੁਰਬਾਨ ਤੇ ਖਿੰਨ ਖਿੰਨ ਸਦਕੇ ਜਾਣਾ। ਇਹ ਕਹਿ ਸਕਦਾ ਕਿ ਮੈਂ ਕੁਰਬਾਨ ਆ, ਮੈਂ ਸਦਕੇ ਹਾਂ ਇਸ ਬਾਣੀ ਤੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹ ਬਚਨ ਕਹਿ ਰਹੇ, ਗੁਰ ਕਾ ਬਚਨ ਬਸੈ ਜੀ ਨਾਲ, ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਇਸੇ ਲਈ ਉਹ ਜੋ ਗੁਰੂ ਪਾਤਸ਼ਾਹਾਂ ਨੇ ਸ਼ਬਦ ਦੀ ਗੁਰਬਾਣੀ ਦੀ ਉਪਮਾ ਕੀਤੀ ਆ, ਸੱਤਵੇਂ ਪਾਤਸ਼ਾਹ ਦਾ ਵਕਤ ਆਉਂਦਾ ਤੇ ਸੱਤਵੇਂ ਪਾਤਸ਼ਾਹ ਦੇ ਵੇਲੇ ਸੰਗਤਾਂ ਬਾਹਰੋਂ ਬਾਣੀ ਕੱਢਦੀਆਂ ਆਉਂਦੀਆਂ ਆ, ਤੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਪਲੰਗ ਤੋਂ ਇੱਕਦਮ ਉੱਠ ਕੇ ਜਦੋਂ ਬਾਹਰ ਨੂੰ ਜਾਂਦੇ ਆ ਤੇ ਪੈਰ ਫਿਸਲ ਜਾਂਦਾ, ਗੋਡੇ ਤੇ ਸੱਟ ਲੱਗ ਜਾਂਦੀ।
ਸਿੱਖ ਪੁੱਛਦੇ ਮਹਾਰਾਜ ਇੰਨੀ ਕਾਹਲੀ ਕਾਹਦੇ ਵਾਸਤੇ ਕਿਉਂ ਜਲਦੀ ਗਏ ਸੀ? ਕਹਿੰਦੇ ਗੁਰੂ ਕੀਆਂ ਸੰਗਤਾਂ ਬਾਣੀ ਪੜ੍ਹਦੀਆਂ ਆ ਰਹੀਆਂ, ਸ਼ਬਦ ਪੜ੍ਹਦੀਆਂ ਆ ਰਹੀਆਂ, ਤੇ ਉਹ ਸ਼ਬਦ ਬਾਣੀ ਮੇਰੇ ਕੰਨਾਂ ਚ ਪੈ ਰਹੀ ਹੈ, ਇਹ ਗੁਰਬਾਣੀ ਦਾ ਅਦਬ ਨਹੀਂ, ਸਤਿਕਾਰ ਨਹੀਂ ਆ ਜੇ ਮੈਂ ਮੰਜੇ ਉੱਤੇ ਲੰਮਾ ਪਿਆ ਰਹਾਂ। ਮੈਂ ਸਤਿਕਾਰ ਵਾਸਤੇ ਜਲਦੀ ਨਾਲ ਉੱਠਿਆ ਸਾਂ, ਇਸ ਕਰਕੇ ਪੈਰ ਫਿਸਲ ਗਿਆ। ਤੇ ਪਾਤਸ਼ਾਹ ਨੇ ਕਹਿ ਦਿੱਤਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਸੋ ਸਿੱਖ ਜਾਣੋ ਨਾਹੇ ਹਮਾਰਾ। ਗੁਰੂ ਹਰਿਰਾਇ ਸਾਹਿਬ ਕਹਿੰਦੇ, ਜਿਹੜੇ ਇਸ ਗੁਰਬਾਣੀ ਦਾ ਅਦਬ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ, ਜਿਹੜੇ ਇਸ ਗੁਰਬਾਣੀ ਦਾ ਭੈ ਆਪਣੇ ਦਿਲ ਚ ਡਰ ਨਹੀਂ ਰੱਖਦੇ ਸ਼ਬਦ ਦਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਸਾਡਾ ਸਿੱਖ ਨਹੀਂ ਹੋ ਸਕਦਾ, ਕਿਸੇ ਹੋਰ ਦਾ ਤੇ ਹੋਏਗਾ। ਅਸੀਂ ਆਪਣਾ ਸਿੱਖ ਹੀ ਉਹਨੂੰ ਮੰਨਦੇ ਹਾਂ ਜਿਹੜਾ ਗੁਰਬਾਣੀ ਦਾ ਭੈ ਡਰ ਆਪਣੇ ਦਿਲ ਚ ਰੱਖਦਾ ਤੇ ਮਨ ਹਿਰਦਾ ਕਰਕੇ ਗੁਰਬਾਣੀ ਦਾ ਅਦਬ ਕਰਦਾ, ਗੁਰਬਾਣੀ ਦਾ ਸਤਿਕਾਰ ਕਰਦਾ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਸਹੀ ਅਰਥਾਂ ਵਿੱਚ ਗੁਰਬਾਣੀ ਦਾ ਜਿਹੜਾ ਭੈ ਆ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਡਰ ਆ, ਉਹ ਦਿਲ ਦੇ ਵਿੱਚ ਰੱਖਣਾ ਤੇ ਸਤਿਕਾਰ ਦਿਲ ਦੇ ਵਿੱਚ ਰੱਖਣਾ। ਜੇ ਸਤਿਕਾਰ ਤੇ ਭੈ ਸਾਡੇ ਦਿਲ ਚ ਆ ਜਾਵੇ ਨਾ, ਤਾਂ ਜੁੜੇ ਹੋਏ ਹੱਥ, ਟੇਕਿਆ ਹੋਇਆ ਮੱਥਾ, ਕੀਤਾ ਹੋਇਆ ਸਿਜਦਾ ਤੇ ਕੀਤੀ ਹੋਈ ਅਰਦਾਸ ਬੇਨਤੀ ਮਾਲਕ ਦੇ ਦਰ ਤੇ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦੀ ਹੈ। ਝੁਕਣ ਦੇ ਦੋ ਹੀ ਕਾਰਨ ਨੇ, ਇੱਕ ਬੰਦਾ ਝੁਕਦਾ ਆ ਕਿਸੇ ਦਾ ਡਰ ਕਰਕੇ, ਭੈ ਕਰਕੇ, ਕਿਸੇ ਅੱਗੇ ਹੱਥ ਜੋੜਨੇ, ਜਾਂ ਤੇ ਬੰਦਾ ਡਰ ਕਰਕੇ ਹੱਥ ਜੋੜਦਾ, ਜਿਸ ਤੋਂ ਡਰਦਾ ਉਹਦੇ ਅੱਗੇ ਹੱਥ ਬੰਨਦਾ, ਤੇ ਜਾਂ ਫਿਰ ਜਿਸ ਦਾ ਸਤਿਕਾਰ ਕਰਦਾ ਆ, ਅਦਬ ਕਰਦਾ ਆ, ਉਹਦੇ ਅੱਗੇ ਹੱਥ ਜੋੜਦਾ। ਹੱਥ ਜੋੜਨ ਦੇ ਦੋ ਹੀ ਕਾਰਨ। ਗੁਰੂ ਰਾਮਦਾਸ ਸਾਹਿਬ ਨੇ ਆਖਿਆ ਨਾ ਸੋਹਲੇ ਦੀ ਬਾਣੀ ਚ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜਲੀ ਦਾ ਅਰਥ ਵੀ ਹੁੰਦਾ ਨਮਸਕਾਰ ਕਰਨੀ, ਝੁਕਣਾ। ਕਰ ਸਾਧੂ ਅੰਜਲੀ, ਕਹਿੰਦੇ ਗੁਰੂ ਅੱਗੇ ਝੁਕ, ਗੁਰੂ ਅੱਗੇ ਨਮਸਕਾਰ ਕਰ, ਕਿਉਂ? ਪੁੰਨ ਵੱਡਾ ਹੈ, ਇਹ ਬੜਾ ਵੱਡਾ ਪੁੰਨ ਹੈ। ਕਰ ਡੰਡੋਤ ਪੁੰਨ ਵੱਡਾ ਹੈ, ਅੰਜਲੀ ਦਾ ਅਰਥ ਝੁਕਣਾ ਤੇ ਹੱਥ ਜੋੜਨਾ, ਦੋਵੇਂ ਹੱਥ ਜੁੜੇ ਹੋਣ। ਕਰ ਡੰਡੋਤ ਪੁੰਨ ਵੱਡਾ ਹੈ, ਕਹਿੰਦੇ ਗੁਰੂ ਅੱਗੇ ਹੱਥ ਜੋੜ ਤੇ ਗੁਰੂ ਅੱਗੇ ਡੰਡੋਤ ਕਰ, ਨਮਸਕਾਰ ਕਰ, ਬੜਾ ਵੱਡਾ ਪੁੰਨ ਹੈ। ਜਦੋਂ ਗੁਰੂ ਦਾ ਭੈ ਦਿਲ ਵਿੱਚ ਹੋਏਗਾ, ਭੈ ਕਰਕੇ ਵੀ ਮੱਥਾ ਟੇਕਣਾ, ਝੁਕਣਾ ਗੁਰੂ ਅੱਗੇ, ਅਦਬ ਕਰਕੇ ਵੀ ਝੁਕਣਾ, ਸਤਿਕਾਰ ਕਰਕੇ ਵੀ ਝੁਕਣਾ। ਗੁਰੂ ਦਾ ਭੈ ਦਿਲ ਚ ਹੋਵੇ, ਡਰ ਮਨ ਵਿੱਚ ਹੋਵੇ, ਤੇ ਸਾਧ ਸੰਗਤ ਗੁਰੂ ਦਾ ਸਤਿਕਾਰ ਦਿਲ ਵਿੱਚ ਹੋਵੇ, ਦੋਵੇਂ ਚੀਜ਼ਾਂ ਜਿਸ ਦਿਨ ਆ ਗਈਆਂ, ਭਿੱਜ ਕੇ ਅਰਦਾਸ ਹੋ ਜਾਏਗੀ ਉਸ ਦਿਨ। ਉਸ ਦਿਨ ਵਿਸ਼ਵਾਸ ਭਰੋਸੇ ਨਾਲ ਅਰਦਾਸ ਕਰੇਗਾ। ਮੈਨੂੰ ਖਿਮਾ ਕਰਿਓ ਜੇ ਨਾ ਤੇ ਬੰਦੇ ਦੇ ਮਨ ਦੇ ਵਿੱਚ ਗੁਰੂ ਦਾ ਭੈ ਆ ਤੇ ਨਾ ਅਦਬ ਆ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਦਬ ਕਰਨਾ ਹੈ ਨਾ, ਖਿਮਾ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੜੇ ਕੀਮਤੀ ਰੁਮਾਲੇ ਆਪਾਂ ਚੜਾ ਦਿੱਤੇ, ਜਿਹੜੇ ਪੀੜੇ ਮੰਜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ, ਉਹ ਮੰਜਾ ਬੜਾ ਕੀਮਤੀ ਆ, ਬੜੇ ਪੈਸਿਆਂ ਦਾ ਲਿਆਂਦਾ, ਜਿਹੜੀ ਚਾਨਣੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੰਨੀ ਆ, ਜਿਸ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਸਾਧ ਸੰਗਤ ਉਹ ਚਾਨਣੀ ਦੀ ਕੀਮਤ ਬੜੀ ਆ। ਗੁਰੂ ਸਾਹਿਬ ਦੇ ਪਾਸ ਜਿਹੜੇ ਰੁਮਾਲੇ ਬਸਤਰ ਆਦਿਕ ਆ, ਉਹ ਬੜੇ ਕੀਮਤੀ ਆ, ਚੌਰ ਬੜਾ ਵਧੀਆ, ਉਹ ਸੋਨੇ ਦਾ ਆ, ਮੰਜਾ ਸੋਨੇ ਦਾ ਆ, ਪੀੜਾ ਸੋਨੇ ਦਾ ਬਣਾ ਲਿਆ ਜਿਸ ਤੇ ਪ੍ਰਕਾਸ਼ ਕੀਤਾ, ਗੁਰਦੁਆਰੇ ਦੇ ਗੁੰਬਦ ਸੋਨੇ ਦੇ ਬਣ ਗਏ ਆ, ਜਿਹੜੇ ਗੁਰਦੁਆਰੇ ਦੇ ਵਿੱਚ ਜਿਹੜੀ ਬਿਲਡਿੰਗ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ, ਉਹਦਾ ਗੁੰਬਦ ਸੋਨੇ ਦਾ ਵਾ, ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆ। ਖਿਮਾ ਕਰਨਾ, ਇਹ ਅਦਬ ਨਹੀਂ ਹੈ। ਸੋਹਣੇ ਰੁਮਾਲੇ ਹੋਣੇ, ਸੋੜੀਆਂ ਚਾਨਣੀਆਂ ਹੋਣੀਆਂ, ਸੋਲਾਂ ਪਲੰਘ ਹੋਣਾ, ਪੀੜਾ ਹੋਣਾ, ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੈ, ਸਤਿਕਾਰ ਨਹੀਂ ਹੈ। ਸੇਵਾ ਸੰਭਾਲ ਹੋਣੀ ਹੋਰ ਗੱਲ ਆ, ਸਤਿਕਾਰ ਹੋਣਾ ਹੋਰ ਗੱਲ ਹੈ, ਅਦਬ। ਜੇ ਕੀਮਤੀ ਰੁਮਾਲੇ ਭੇਟਾ ਕਰਨ ਨਾਲ ਰੱਬ ਦੀ ਖੁਸ਼ੀ, ਗੁਰੂ ਦੀ ਖੁਸ਼ੀ ਮਿਲ ਸਕਦੀ ਆ, ਤੇ ਭਾਈ ਲਾਲੋ ਵਰਗਿਆਂ ਦੀ ਝੋਲੀ ਚ ਤੇ ਖੁਸ਼ੀ ਪੈ ਹੀ ਨਹੀਂ ਸਕਦੀ। ਉਹ ਤੇ ਕੋਈ ਅੱਜ ਕੱਲ ਦੇ ਜ਼ਮਾਨੇ ਚ ਇੰਨਾ ਮਹਿੰਗਾ ਕੋਈ ਰੁਮਾਲਾ ਭੇਟਾ ਹੀ ਨਹੀਂ ਕਰ ਸਕਦਾ, ਦੇ ਹੀ ਨਹੀਂ ਸਕਦਾ, ਉਹ ਤੇ ਆਪ 36 ਪ੍ਰਕਾਰ ਦੇ ਭੋਜਨ, ਕੜਾਹ ਪੂੜੀਆਂ ਖਵਾ ਹੀ ਨਹੀਂ ਸਕਦਾ ਗੁਰੂ ਨਾਨਕ ਨੂੰ, ਉਹ ਤੇ ਕੋਧਰੇ ਦੀ ਰੋਟੀ ਖਵਾਉਂਦਾ, ਆਪ ਵੀ ਖਾਂਦਾ। ਜੇ ਧਨ ਦੌਲਤ ਕਰਕੇ ਕੀਮਤੀ ਵਸਤੂਆਂ ਭੇਟਾ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਕੀ ਖੁਸ਼ੀ ਮਿਲਦੀ ਹੋਵੇ, ਸਤਿਗੁਰ ਦੀ ਖੁਸ਼ੀ ਮਿਲਦੀ ਹੋਵੇ, ਤੇ ਸਾਧ ਸੰਗਤ ਆਗਰੇ ਦੀ ਧਰਤੀ ਤੇ ਦਾਸ ਨੇ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਵੇਲੇ ਇੱਕ ਘਾਈ ਸਿੱਖ ਇੱਕ ਟਕਾ ਹੀ ਭੇਟਾ ਕਰਦਾ ਆ, ਲੋਕ ਪਰਲੋਕ ਦੇ ਸਾਰੇ ਖਜ਼ਾਨੇ ਮਿਲ ਜਾਂਦੇ ਆ। ਭਾਈ ਸਾਧੂ ਤੇ ਭਾਈ ਰੂਪਾ ਸਤਿਗੁਰ ਨੂੰ ਪਾਣੀ ਦਾ ਜਲ ਦਾ ਇੱਕ ਕਟੋਰਾ ਹੀ ਛਕਾਉਂਦੇ ਆ, ਲੋਕ ਪ੍ਰਲੋਕ ਦੀਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ। ਮਾਈ ਭਾਗ ਭਰੀ ਖੱਦਰ ਦਾ ਚੋਲਾ ਹੀ ਭੇਟਾ ਕਰਦੀ ਆ, ਲੋਕ ਪ੍ਰਲੋਕ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਚ ਪੈ ਜਾਂਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭਾਈ ਬੁਲਾਕੀ ਦਾਸ ਦੀ ਮਾਂ ਢਾਕੇ ਦੀ ਧਰਤੀ ਤੇ ਖੱਦਰ ਦਾ ਚੋਲਾ ਭੇਟਾ ਕਰਦੀ ਆ, ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਬੜੀ ਖਸਤਾ ਜਿਹੀ ਬੇੜੀ ਉਹਦੀ ਹਾਲਤ ਹੋਈ ਆ। ਕੱਲ ਦਾਸ ਨੇ ਬੇਨਤੀ ਕੀਤੀ ਸੀ ਭਾਈ ਸੈਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਦੀ ਤੋਂ ਪਾਰ ਦਰਿਆ ਤੋਂ ਪਾਰ ਲੈ ਕੇ ਜਾਂਦਾ ਆ, ਇੰਨੇ ਨਾਲ ਹੀ ਪਿਆਰ ਚ ਭਿੱਜ ਕੇ ਸੇਵਾ ਕਰਦਾ, ਸਾਰੇ ਦੀਆਂ ਸਾਰੀਆਂ ਲੋਕ ਦੀਆਂ ਖੁਸ਼ੀਆਂ ਭਾਈ ਸੈਦੇ ਦੀ ਝੋਲੀ ਚ ਪੈ ਜਾਂਦੀਆਂ। ਭਾਈ ਮਰਦਾਨਾ ਭਾਈ ਲਾਲੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਿਲਕੁਲ ਹੀ ਅਭੇਦ ਨੇ ਲੀਨ ਹੋਏ ਆ। ਕਿਉਂ? ਇਹਦਾ ਭਾਵ ਜਿਹੜਾ ਗੁਰੂ ਦਾ ਅਦਬ ਸਤਿਕਾਰ ਹੈ, ਸਹੀ ਅਰਥਾਂ ਚ ਜਿਹੜਾ ਗੁਰੂ ਦੇ ਅੱਗੇ ਮੱਥਾ ਟੇਕਣਾ ਆ, ਨਮਸਕਾਰ ਕਰਨੀ ਆ, ਉਹ ਹੈ ਗੁਰੂ ਦੀ ਗੱਲ ਮੰਨ ਲੈਣੀ, ਗੁਰੂ ਦੀ ਆਗਿਆ ਦਾ ਪਾਲਣ ਕਰ ਲੈਣਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੇ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਤੇਰੇ ਅੱਗੇ ਸਹੀ ਅਰਥਾਂ ਚ ਜਿਹੜਾ ਨਿਵਣਾ ਆ, ਤੇਰੇ ਅੱਗੇ ਮੱਥਾ ਟੇਕਣਾ ਆ, ਤੇਰੇ ਅੱਗੇ ਸਹੀ ਅਰਥਾਂ ਚ ਨਿਵਣਾ ਤੇ ਨਮਸਕਾਰ ਕਰਨੀ ਕੀ ਆ? ਮੰਨਣ ਤੇਰਾ ਨਾਉ, ਤੇਰੇ ਹੁਕਮ ਨੂੰ ਮੰਨ ਲੈਣਾ, ਤੇਰੀ ਆਗਿਆ ਨੂੰ ਮੰਨ ਲੈਣਾ। ਇਹਦਾ ਭਾਵ ਇਹ ਨਾ ਸਮਝਣਾ ਕਿ ਅੱਜ ਸਾਡੇ ਕੋਲ ਧਨ ਮਾਇਆ ਹੈ ਤੇ ਕੀ ਆਪਾਂ ਗੁਰੂ ਸਾਹਿਬ ਨੂੰ ਕੀਮਤੀ ਰੁਮਾਲੇ, ਕੀਮਤੀ ਚਾਨਣੀਆਂ, ਕੀਮਤੀ ਬਸਤਰ, ਮੰਜੇ, ਪੀੜੇ, ਪਲੰਗ ਭੇਟਾ ਨਾ ਕਰੀਏ? ਨਹੀਂ, ਇਹਦਾ ਭਾਵ ਇਹ ਨਹੀਂ। ਆਪਾਂ ਇਹ ਸੇਵਾ ਸੰਭਾਲ, ਸਤਿਗੁਰ ਦੀ ਵੱਧ ਤੋਂ ਵੱਧ ਸੇਵਾ ਸੰਭਾਲ ਹੋਵੇ, ਅਦਬ ਸਤਿਕਾਰ ਜਿਹੜਾ ਅਸਲੀ ਆ ਸਹੀ ਅਰਥਾਂ ਚ, ਉਹ ਹੈ ਗੁਰੂ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਨਾ। ਰੁਮਾਲੇ ਸੋਹਣੇ ਹੋਣ, ਚਾਨਣੀਆਂ ਵਧੀਆ ਹੋਣ, ਚੌਰ ਵਧੀਆ ਤੋਂ ਵਧੀਆ ਹੋਣ, ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸੋਹਣੀਆਂ ਤੋਂ ਸੋਹਣੀਆਂ ਹੋਣ, ਵਧੀਆ ਤੋਂ ਵਧੀਆ ਹੋਣ, ਪਰ ਜੇ ਆਖੋਗੇ ਇਹ ਕੁਝ ਕਰਕੇ ਹੀ ਅਸੀਂ ਰੱਬ ਦੇ ਘਰ ਪ੍ਰਵਾਨ ਹੋ ਜਾਵਾਂਗੇ ਤੇ ਇੰਨੀ ਕਾਸੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਸਾਡੀ ਝੋਲੀ ਚ ਪੈ ਜਾਏਗੀ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਆ ਉਹਦੇ ਆਖੇ ਕੋਈ ਨਹੀਂ ਲੱਗਣਾ। ਇੰਨੀ ਗੱਲ ਕਹਿਣ ਨਾਲ ਜੇ ਆਖੀਏ ਗੁਰੂ ਪ੍ਰਸੰਨ ਹੋ ਜਾਏਗਾ, ਖਿਮਾ ਕਰਿਓ, ਕਿਤੇ ਗੁਰਬਾਣੀ ਵਿੱਚ ਐਸਾ ਬਚਨ ਨਹੀਂ ਆਇਆ। ਬੜੀਆਂ ਬੜੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਮੈਂ ਕਈ ਵਾਰੀ ਵੇਖਦਾ, ਜਦੋਂ ਉੱਥੇ ਕਿਤੇ ਕਥਾ ਕੀਰਤਨ ਕਰਨ ਵਾਸਤੇ ਜਾਈਦਾ ਆ, ਕਿਤੇ ਪੰਜ ਸਰੀਰ ਬੈਠੇ, ਕਿਤੇ ਦਸ ਸਰੀਰ ਬੈਠੇ, ਬੜੀਆਂ ਚਿੱਟੀਆਂ ਬਿਲਡਿੰਗਾਂ ਕੀਮਤੀ ਬਣੀਆਂ। ਸਿੱਖ ਅੱਜ ਪੈਸਾ ਖਰਚ ਕਰਦਾ ਆ ਬਿਲਡਿੰਗਾਂ ਤੇ, ਸਿੱਖ ਅੱਜ ਪੈਸਾ ਖਰਚਾ ਕਰਦਾ ਆ ਸੋਹਣੇ ਤੋਂ ਸੋਹਣੀਆਂ ਗੁਰਦੁਆਰਿਆਂ ਦੀਆਂ ਚੀਜ਼ਾਂ ਬਣਾਉਣ ਵਾਸਤੇ, ਪਰ ਸਤਸੰਗ ਜੋ ਗੁਰੂ ਪਾਤਸ਼ਾਹ ਦਾ ਉਪਦੇਸ਼ ਆ, ਜਿਸ ਨਾਲ ਗੁਰੂ ਦੀ ਖੁਸ਼ੀ ਸਾਡੀ ਝੋਲੀ ਪੈਣੀ ਆ, ਉਹ ਹੈ ਗੁਰ ਸ਼ਬਦ ਦੀ ਕਮਾਈ ਕਰਨੀ, ਗੁਰ ਸ਼ਬਦ ਦੇ ਆਖੇ ਲੱਗਣਾ, ਜੋ ਗੁਰਬਾਣੀ ਕਹਿੰਦੀ ਆ ਉਹਨੂੰ ਸਤ ਕਰਕੇ ਮੰਨ ਲੈਣਾ। ਜਦੋਂ ਗੁਰਦੁਆਰੇ ਕੱਚੇ ਹੁੰਦੇ ਸਨ, ਕੱਚੀਆਂ ਕੰਧਾਂ ਸਨ, ਕੱਚੀਆਂ ਬਿਲਡਿੰਗਾਂ ਦੇ ਵਿੱਚ, ਕੱਚੀਆਂ ਕਮਰਿਆਂ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਬਿਲਡਿੰਗਾਂ ਕੱਚੀਆਂ ਸਨ, ਗੁਰਦੁਆਰੇ ਧਰਮਸ਼ਾਲਾ ਕੱਚੀਆਂ ਸਨ, ਪਰ ਸਿੱਖਾਂ ਦਾ ਜੀਵਨ ਬੜਾ ਪੱਕਾ ਸੀ, ਜੀਵਨ ਬਹੁਤ ਪੱਕਾ, ਕੋਈ ਡੁਲਾ ਹੀ ਨਹੀਂ ਸੀ ਸਕਦਾ ਉਹਨਾਂ ਦੇ ਨਿਸ਼ਾਨੇ ਤੋਂ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੰਗਲਾਂ ਵਿੱਚ ਵੀ ਸਿੱਖ ਕਰਦੇ ਸਨ ਤੰਬੂ ਲਾ ਕੇ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਸਨ, ਘੋੜਿਆਂ ਦੀਆਂ ਕਾਠੀਆਂ ਤੇ ਗੁਰੂ ਗ੍ਰੰਥ ਸਾਹਿਬ ਨਾਲ ਰੱਖਦੇ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਤੇ ਸਿੱਖ ਬੀਕਾਨੇਰ ਦੇ ਜੰਗਲਾਂ ਚ ਰਹੇ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘੋੜਿਆਂ ਦੀਆਂ ਕਾਠੀਆਂ ਤੇ ਨਾਲ ਰੱਖਦੇ ਸਨ, ਪਰ ਜੀਵਨ ਬੜਾ ਪਿਆਰਾ, ਉੱਚਾ ਸੁੱਚਾ ਤੇ ਸਿੱਖੀ ਵਾਲੇ ਪਾਸਿਓ ਪੱਕਾ ਜੀਵਨ ਸੀ। ਅੱਜ ਆਪਾਂ ਸੋਨੇ ਦੀਆਂ ਬਿਲਡਿੰਗਾਂ ਤੇ ਚਿੱਟੇ ਪੱਥਰ ਦੀਆਂ ਬਿਲਡਿੰਗਾਂ ਚ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ, ਪਰ ਸਿੱਖਾਂ ਜਦੋਂ ਤੇਰੇ ਜੀਵਨ ਵਾਲੇ ਪਾਸੇ ਤੱਕਦੇ ਹਨ ਤੇ ਉਸ ਵੇਲੇ ਤੇਰੇ ਵੱਲ ਤੱਕ ਕੇ ਅਫਸੋਸ ਹੁੰਦਾ ਹੈ। ਖੰਡੇ ਬਾਟੇ ਦੇ ਅੰਮ੍ਰਿਤ ਨਾਲੋਂ ਤੇਰਾ ਪਿਆਰ ਮੁੱਕਦਾ ਜਾਂਦਾ, ਸਤਿਗੁਰ ਦੀ ਦਸਤਾਰ ਵਾਲੇ ਪਾਸਿਓਂ ਜੋ ਗੁਰੂ ਨੇ ਤੈਨੂੰ ਦਿੱਤੀ ਸੀ ਉਹਦੇ ਵੱਲੋਂ ਤੇਰਾ ਨਾਤਾ ਮੁੱਕਦਾ ਜਾਂਦਾ ਆ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਿਹੜੀ ਗੁਰੂ ਨੇ ਵਰਦੀ ਦਿੱਤੀ ਸੀ ਪੰਜ ਕਕਾਰਾਂ ਦੇ ਧਾਰ ਨਹੀਂ ਹੋਣਾ, ਉਹ ਸੋਚ ਤੇਰੇ ਅੰਦਰੋਂ ਕਿਉਂ ਮੁੱਕਦੀ ਜਾਂਦੀ ਆ? ਉਹ ਗੁਰਬਾਣੀ ਗੁਰੂ ਦੇ ਚਰਨੀ ਲੱਗ ਕੇ ਗੁਰਬਾਣੀ ਅੱਗੇ ਸਿਰ ਝੁਕੇ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਆਖੇ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ, ਅੱਜ ਇਹ ਸਿਰ ਤੇਰੇ ਅੱਗੇ ਝੁਕ ਗਿਆ, ਅੱਜ ਇਹ ਸਿਰ ਗੁਰੂ ਗ੍ਰੰਥ ਸਾਹਿਬ ਤੇਰੇ ਅੱਗੇ ਨੀਵਾਂ ਹੋ ਗਿਆ, ਅੱਜ ਤੋਂ ਬਾਅਦ ਇਹ ਸਿਰ ਕੱਟਿਆ ਤੇ ਜਾਏਗਾ ਪਰ ਤੇਰੇ ਤੋਂ ਬਿਨਾਂ ਕਿਸੇ ਦੂਸਰੇ ਅੱਗੇ ਨੀਵਾਂ ਨਹੀਂ ਹੋ ਸਕਦਾ। ਜੀਵਨ ਇਹ ਬਣ ਜਾ ਤਾਂ ਸਮਝਣਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਆਪਾਂ ਧਰਦੇ ਹਾਂ, ਫਿਰ ਵਾਹਿਗੁਰੂ ਬੋਲੀਏ, ਸਾਡੇ ਬੋਲਣ ਦਾ ਆਨੰਦ ਹੀ ਕੁਝ ਹੋਰ ਹੋਏਗਾ, ਸਾਡੇ ਬੋਲਣ ਦੇ ਵਿੱਚ ਰਸ ਹੀ ਕੁਝ ਹੋਰ ਹੋਏਗਾ। ਜਦੋਂ ਕਮਾਈ ਕਰਕੇ ਅੰਦਰੋਂ ਜੁੜ ਕੇ ਬੋਲਾਂਗੇ ਫਿਰ ਸਾਡੇ ਬੋਲਣ ਦਾ ਆਨੰਦ ਰਸ ਤੇ ਸਾਡੇ ਅੰਦਰ ਦਾ ਖੇੜਾ ਖੁਸ਼ੀ ਕੁਝ ਹੋਰ ਹੋਏਗੀ ਜਿਹੜੀ ਸਾਡੇ ਤਨ ਮਨ ਨੂੰ ਖੜਾ ਦੇਵੇਗੀ। ਇੱਕ ਵਾਰੀ ਵਾਹਿਗੁਰੂ ਕਹਿਣ ਦਾ, ਇੱਕ ਵਾਰੀ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਨਾਲ, ਇੱਕ ਵਾਰੀ ਰਸਨਾ ਤੋਂ ਵਾਹਿਗੁਰੂ ਉਚਾਰਨ ਕਰੇ ਪਰ ਚਿੱਤ ਵੀ ਵਾਹਿਗੁਰੂ ਆਖੇ। ਸੱਚ ਆਖਾਂ, ਜਿਸ ਦਿਨ ਸਾਡਾ ਚਿੱਤ ਵੀ ਵਾਹਿਗੁਰੂ ਆਖੇਗਾ ਨਾ, ਕਿਉਂਕਿ ਧਿਆਨ ਜੋ ਧਰਨਾ ਤੇ ਧਿਆਨ ਚਿੱਤ ਕਰਕੇ ਧਰਨਾ ਪੈਣਾ। ਚਿੱਤ ਸਿਮਰਨ ਕਰੋ ਨੈਣ ਅਵਲੋਕਣ, ਸ਼ਰਵਣ ਬਾਣੀ ਸੁਜਸ ਪੂਰ ਰੱਖੋ। ਜਦੋਂ ਚਿੱਤ ਕਰਕੇ ਉਹਦਾ ਸਿਮਰਨ ਉਹਦਾ ਚਿੰਤਨ ਕਰੇਗਾ ਨਾ, ਫਿਰ ਪਤਾ ਕੀ ਹੋਏਗਾ, ਜਦੋਂ ਤੇਰਾ ਚਿੱਤ ਵਾਹਿਗੁਰੂ ਆਖੇਗਾ, ਜਦੋਂ ਤੇਰਾ ਮਨ ਹਿਰਦਾ ਅੰਤਰ ਆਤਮਾ ਵਾਹਿਗੁਰੂ ਜਪੇਗੀ ਤੇ ਅੰਦਰੋਂ ਉਹਦਾ ਚਿੰਤਨ ਕਰਕੇ ਉਸ ਇੱਕ ਦੀ ਯਾਦ ਵਿੱਚ ਜੁੜ ਕੇ ਜਦੋਂ ਰਸਨਾ ਵਾਹਿਗੁਰੂ ਆਖੇਗੀ ਨਾ, ਸੱਚ ਆਖਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਅੰਦਰੋਂ ਵੀ ਚਿੱਤ ਜੁੜਿਆ ਹੋਵੇ, ਰਸਨਾ ਵੀ ਵਾਹਿਗੁਰੂ ਆਖੇ, ਫਿਰ ਤੂੰ ਇੱਕ ਵਾਰੀ ਵਾਹਿਗੁਰੂ ਨਹੀਂ ਆਖੇਗਾ ਭਲਿਆ, ਤੇਰੇ ਸਾਰੇ ਸਰੀਰ ਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇਗਾ। ਜਦੋਂ ਅੰਦਰੋਂ ਜੁੜ ਕੇ ਵਾਹਿਗੁਰੂ ਆਖੇਗਾ, ਜਦੋਂ ਤੇਰਾ ਧਿਆਨ ਇਕਾਗਰ ਹੋਏਗਾ, ਜਦੋਂ ਤੇਰਾ ਚਿੱਤ ਗੁਰੂ ਕੇ ਸ਼ਬਦ ਵਿੱਚ ਗੁਰੂ ਕੀ ਬਾਣੀ ਵਿੱਚ ਤੇ ਉਸ ਇੱਕ ਓਅੰਕਾਰ ਇੱਕ ਦੇ ਚਰਨਾਂ ਨਾਲ ਤੇਰਾ ਚਿੱਤ ਜੁੜਿਆ ਹੋਏਗਾ ਉਹਦੀ ਸਿਫਤ ਸਲਾਹ ਚ, ਉਸ ਵਕਤ ਤੇਰੀ ਰਸਨਾ ਵਾਹਿਗੁਰੂ ਬੋਲੇ ਇੱਕ ਵਾਰੀ ਦਾ ਕਿਹਾ ਹੋਇਆ ਵਾਹਿਗੁਰੂ ਤੇਰੇ ਜੀਵਨ ਦੇ ਬੇੜੇ ਨੂੰ ਪਾਰ ਕਰ ਦੇਗਾ, ਭਾਵ ਸਾਗਰ ਤੋਂ ਪਾਰ ਹੋ ਜਾਏਗਾ, ਕਿਉਂਕਿ ਉਹ ਖਿੰਨ ਉਹ ਛਿੰਨ ਭਰਦਾ ਸਮਾਂ ਤੇਰੇ ਜੀਵਨ ਚ ਆ ਗਿਆ। ਇੱਕ ਚਿੱਤ ਜਿਨ ਇੱਕ ਛਿੰਨ ਤੇ ਆਇਆ, ਇੱਥੇ ਨਹੀਂ ਆਖਿਆ ਇੱਕ ਜਵਾਨ, ਇੱਕ ਚਿੱਤ, ਇੱਕ ਚਿੱਤ ਹੋ ਕੇ ਭਾਵਨਾ ਦੇ ਨਾਲ ਅੰਦਰੋਂ ਟਿਕ ਕੇ, ਇੱਥੇ ਚਿੱਤ ਦਾ ਅਰਥ ਵੀ ਹੈ ਚਿੱਤ ਦੇ ਵਿੱਚ ਚਿੰਤਨ ਭਾਵ ਧਿਆਨ ਦੇ ਨਾਲ ਧਿਆਨ ਕਰਕੇ। ਇੱਕ ਚਿੱਤ ਜਿਨ ਇੱਕ ਛਿੰਨ ਤੇ ਆਇਓ ਕਾਲ ਫਾਂਸ ਕੇ ਬੀਚ ਨਾ, ਉਹ ਇੱਕ ਕਿਣਕਾ ਹੀ ਹੈ ਜਿਹੜਾ ਉਹ ਤੇਰੇ ਹਿਰਦੇ ਚ ਜਦੋਂ ਵਸ ਗਿਆ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਜੁੜ ਗੁਰੂ ਕੇ ਸ਼ਬਦ ਨਾਲ, ਜੁੜ ਗੁਰੂ ਕੀ ਬਾਣੀ ਨਾਲ, ਉਹ ਓਪਰੇ ਲੋਕ ਬਗਾਨੇ ਅੰਗਰੇਜ਼ ਲੋਕ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸਿਫਤ ਵਿੱਚ ਕਹਿੰਦੇ ਆ ਕਿ ਇਹੋ ਜਿਹਾ ਗੁਰੂ ਸੰਸਾਰ ਵਿੱਚ ਕੋਈ ਨਹੀਂ ਤੇ ਆਪਾਂ ਠੋਕਰਾਂ ਖਾਂਦੇ ਫਿਰੀਏ। ਇੱਕ ਔਰਤ ਹੋਈ ਅੰਗਰੇਜ਼ ਇਸਤਰੀ ਜਿਸ ਦਾ ਨਾਮ ਇਤਿਹਾਸ ਨੇ ਲਿਖਿਆ ਪਰਲ ਐਸ ਬਕ, ਉਹਨੇ ਸਾਰੇ ਦੁਨੀਆਂ ਦੇ ਧਰਮਾਂ ਨੂੰ ਸਟੱਡੀ ਕੀਤਾ, ਦੁਨੀਆਂ ਦੇ ਸਾਰੇ ਧਰਮਾਂ ਨੂੰ ਉਹਨੇ ਪੜ੍ਹਿਆ ਵਾਚਿਆ। ਇੰਗਲੈਂਡ ਦੇ ਵਿੱਚ ਉਸ ਇਸਤਰੀ ਨੂੰ ਅੰਗਰੇਜ਼ ਔਰਤ ਆ ਉਹਨੂੰ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਥੋੜੇ ਲੋਕ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਦਾ ਹੈ, ਇੰਗਲੈਂਡ ਦੇ ਵਿੱਚ ਇਹਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਜਦੋਂ ਇਹਨੂੰ ਸਨਮਾਨ ਦਿੱਤਾ ਤੇ ਇਹਨੂੰ ਪੁੱਛਿਆ, ਸਵਾਲ ਕੀਤਾ ਗਿਆ ਇਸ ਇਸਤਰੀ ਦੇ ਉੱਤੇ ਕਿ ਕੋਈ ਗੱਲ ਦੱਸ, ਤੂੰ ਸਾਰੀ ਦੁਨੀਆਂ ਦੇ ਧਰਮਾਂ ਨੂੰ ਪੜ੍ਹਿਆ, ਸਾਰੀ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਨੂੰ ਵਾਚਿਆ ਆ, ਕੀ ਤੱਤ ਕੱਢਿਆ, ਕੀ ਸਿੱਟਾ ਕੱਢਿਆ? ਉਹਨੇ ਇੱਕ ਗੱਲ ਬੜੀ ਪਿਆਰੀ ਕਹੀ, ਉਹ ਪਤਾ ਕੀ ਕਹਿੰਦੀ ਆ, ਕਹਿੰਦੀ ਸਾਰੀ ਦੁਨੀਆਂ ਦੇ ਧਰਮਾਂ ਨੂੰ ਤੇ ਗ੍ਰੰਥਾਂ ਨੂੰ ਪੜ੍ਹ ਕੇ ਮੈਂ ਇਹ ਸਿੱਟਾ ਕੱਢਿਆ ਕਿ ਸਾਰੀ ਦੁਨੀਆਂ ਨੂੰ ਜੇ ਸ਼ਾਂਤੀ ਚਾਹੀਦੀ ਹੈ, ਜੇ ਸਾਰੀ ਦੁਨੀਆਂ ਨੂੰ ਸੁੱਖ ਚਾਹੀਦਾ ਆ, ਸਾਰੀ ਦੁਨੀਆਂ ਨੂੰ ਟਿਕਾਓ ਚਾਹੀਦਾ, ਆਨੰਦ ਚਾਹੀਦਾ ਆ, ਤੇ ਕਹਿੰਦੇ ਸਾਰੀ ਦੁਨੀਆਂ ਵਿੱਚ ਅਗਰ ਕੋਈ ਸ਼ਾਂਤੀ ਵੰਡ ਸਕਦਾ, ਸਾਰੀ ਦੁਨੀਆਂ ਨੂੰ ਅਗਰ ਕੋਈ ਟਿਕਾਓ ਦੇ ਸਕਦਾ, ਕਹਿੰਦੇ ਸਾਰੀ ਦੁਨੀਆਂ ਨੂੰ ਅਗਰ ਕੋਈ ਸਦਾ ਥਿਰ ਰਹਿਣ ਵਾਲਾ ਸੁੱਖ ਦੇ ਸਕਦਾ ਆ, ਤੇ ਕਹਿੰਦੀ ਸਾਰੀ ਦੁਨੀਆਂ ਦੇ ਵਿੱਚ ਇੱਕੋ ਹੀ ਗ੍ਰੰਥ ਹੈ, ਉਹ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹ ਕਹਿੰਦੀ ਦੁਨੀਆਂ ਦੇ ਲੋਕੋ, ਜੇ ਤੁਹਾਨੂੰ ਸ਼ਾਂਤੀ ਚਾਹੀਦੀ ਆ, ਟਿਕਾਓ ਚਾਹੀਦਾ, ਆਨੰਦ ਚਾਹੀਦਾ, ਤੁਸੀਂ ਚਾਹੁੰਦੇ ਹੋ ਕਿ ਸਦਾ ਥਿਰ ਰਹਿਣ ਵਾਲਾ ਸੁੱਖ ਮਿਲ ਜਾਏ, ਕਹਿੰਦੀ ਸਾਰੇ ਦਰ ਛੱਡ ਕੇ, ਸਾਰੇ ਘਰ ਛੱਡ ਕੇ, ਸਾਰੇ ਟਿਕਾਣੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾ। ਇਹ ਸਾਰੀ ਦੁਨੀਆਂ ਨੂੰ ਸ਼ਾਂਤੀ ਦੇ ਸਕਦਾ। ਹਿੰਦੁਸਤਾਨ ਦਾ ਰਾਸ਼ਟਰਪਤੀ ਰਿਹਾ ਡਾਕਟਰ ਰਾਧਾ ਕ੍ਰਿਸ਼ਨ, ਉਹਨੇ ਪਤਾ ਕੀ ਆਖਿਆ, ਉਹ ਕਹਿੰਦਾ ਜਦੋਂ ਸਾਰੀ ਦੁਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੂੰਜੇਗੀ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੂੰਜ ਅੱਗੇ ਕਹਿੰਦਾ ਪਹਾੜਾਂ ਦੀਆਂ ਰੋਕਾਂ ਖਤਮ ਹੋ ਜਾਣਗੀਆਂ ਤੇ ਸਮੁੰਦਰਾਂ ਦੀਆਂ ਵਿੱਥਾਂ ਮੁੱਕ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਗੇ। ਫਿਰ ਇੱਕ ਗੱਲ ਉਹਦੀ ਬੜੀ ਕਮਾਲ ਦੀ ਹੈ, ਕਹਿੰਦਾ ਕੋਈ ਇਨਸਾਨ, ਕੋਈ ਸੰਸਾਰਕ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਵੀ ਮੰਨਦਾ, ਧਿਆਨ ਦੇਣਾ ਉਹਦੀ ਗੱਲ ਵੱਲ, ਕਹਿੰਦਾ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਵੀ ਮੰਨਦਾ, ਪਰ ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਉਸ ਆਦਮੀ ਨੂੰ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇ, ਕਹਿੰਦਾ ਉੱਥੇ ਜਾ ਕੇ ਕਿਤਿਓਂ ਨਹੀਂ, ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਤੇ ਤੂੰ ਪੜ੍ਹਨਾ ਸ਼ੁਰੂ ਕਰ ਲੈ, ਪਰ ਪੜ੍ਹੀ ਕਹਿੰਦਾ ਵਿਚਾਰ ਕੇ, ਸਮਝ ਕੇ ਕਿ ਬਾਣੀ ਕਹਿੰਦੀ ਕੀ ਆ। ਕਹਿੰਦਾ ਮੈਂ ਇਹ ਨਹੀਂ ਆਖਦਾ ਕਿ ਤੂੰ ਸੁਖਮਣੀ ਸਾਹਿਬ ਵੀ ਪੜ੍ਹ, ਤੂੰ ਜਪਜੀ ਸਾਹਿਬ ਵੀ ਪੜ੍ਹ, ਜਾਂ ਤੂੰ ਆਸਾ ਦੀ ਵਾਰ ਆਨੰਦ ਸਾਹਿਬ ਵੀ ਪੜ੍ਹ, ਨਹੀਂ, ਕਹਿੰਦਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਿਓਂ ਵੀ ਖੋਲ ਕੇ ਤੇ ਕਹਿੰਦਾ ਵਿਚਾਰ ਦੇ ਨਾਲ ਸਮਝ ਕੇ ਪੜ੍ਹਨਾ ਸ਼ੁਰੂ ਕਰ ਦੇ, ਕਹਿੰਦਾ ਭਾਵੇਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਵੀ ਮੰਨਦਾ, ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪੰਕਤੀਆਂ ਕਿਤਿਓਂ ਵੀ ਉਹ ਇਨਸਾਨ, ਉਹ ਬੰਦਾ ਵਿਚਾਰ ਕੇ ਪੜ੍ਹ ਲਵੇ, ਕਹਿੰਦਾ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਆਪਣੇ ਆਪ ਉਹਦਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਨੀਵਾਂ ਹੋ ਜਾਏਗਾ। ਉਹ ਵਾਕਿਆ ਆਖੇਗਾ ਕਿ ਇਹ ਐਸਾ ਗ੍ਰੰਥ ਆ ਜਿਹੜਾ ਸਦੀਵੀ ਸ਼ਾਂਤੀ ਵੰਡਣ ਵਾਲਾ, ਟਿਕਾਓ ਦੇਣ ਵਾਲਾ, ਆਨੰਦ ਬਖਸ਼ਣ ਵਾਲਾ ਹੈ। ਅਕਬਰ ਬਾਦਸ਼ਾਹ ਵਰਗੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਜਦਾ ਕਰਦੇ। ਕਲਾ ਨੌਰੂ ਨੇ ਮੰਗਵਾਇਆ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਬਾਬਾ ਬੁੱਢਾ ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਭੇਜਿਆ ਸੀ। ਅਕਬਰ ਬਾਦਸ਼ਾਹ ਕੋਲ ਸ਼ਿਕਾਇਤਾਂ ਕੀਤੀਆਂ ਗੁਰੂ ਘਰ ਦੇ ਦੋਖੀਆਂ ਨੇ, ਉਹ ਕਹਿੰਦੇ ਜਿਹੜਾ ਗ੍ਰੰਥ ਗੁਰੂ ਅਰਜਨ ਦੇਵ ਨੇ ਲਿਖਿਆ ਉਸ ਗ੍ਰੰਥ ਦੇ ਵਿੱਚ ਇਸਲਾਮ ਦੀ ਤੁਹੀਨ ਕੀਤੀ ਹੈ। ਅਕਬਰ ਨੇ ਚਿੱਠੀ ਲਿਖੀ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ, ਮਹਾਰਾਜ ਮੈਂ ਉਸ ਗ੍ਰੰਥ ਦਾ ਦਰਸ਼ਨ ਕਰਨਾ, ਤੇ ਜਦੋਂ ਲੈ ਕੇ ਗਏ ਬਾਬਾ ਬੁੱਢਾ ਭਾਈ ਗੁਰਦਾਸ ਤੇ ਹੋਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਅਕਬਰ ਕਹਿੰਦਾ ਕਰੋ ਪ੍ਰਕਾਸ਼, ਚਾਨਣੀ ਬੰਨੀ, ਸਵੱਛ ਥਾਂ ਸਾਫ ਕਰਕੇ ਪਲੰਗੇ ਦੇ ਉੱਪਰ, ਪੀੜੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਅਕਬਰ ਬਾਦਸ਼ਾਹ ਬਾਬਾ ਬੁੱਢਾ ਜੀ ਨੂੰ ਕਹਿੰਦਾ ਜਿੱਥੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਖੋਲਿਆ ਨਾ, ਪ੍ਰਕਾਸ਼ ਕੀਤਾ, ਉੱਪਰੋਂ ਪੜ੍ਹ ਕੇ ਸੁਣਾਓ। ਪਤਾ ਕੀ ਹੁਕਮ ਪੜਿਆ ਬਾਬਾ ਬੁੱਢਾ ਜੀ ਨੇ, ਖਾਕ ਨੂਰ ਕਰਦਨ ਆਲਮ ਦੁਨੀਆਏ, ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ। ਆ ਦਰਖਤ, ਆ ਧਰਤੀ, ਅੱਗ, ਪਾਣੀ ਆਦਿਕ ਸਾਰੇ ਦਾ ਸਾਰਾ ਕੁਝ ਇਹ ਖੁਦਾ ਦਾ ਪੈਦਾ ਕੀਤਾ ਹੋਇਆ। ਅਕਬਰ ਕਹਿੰਦਾ ਇਸ ਗ੍ਰੰਥ ਦੇ ਵਿੱਚ ਖੁਦਾ ਸ਼ਬਦ ਵੀ ਆਉਂਦਾ, ਖੁਦਾ ਲਫ਼ਜ਼ ਵੀ ਆਉਂਦਾ ਇਹਦੇ? ਉਹ ਕਹਿੰਦੇ ਜੀ ਹਾਂ। ਜਿਹੜੇ ਕੋਲ ਦੋਖੀ ਨਿੰਦਕ ਸੀ ਨਾ ਗੁਰੂ ਘਰ ਦੇ, ਉਹ ਕਹਿੰਦੇ ਬਾਬੇ ਬੁੱਢੇ ਨੇ ਆਪ ਇਹ ਪੱਤਰਾ ਕੱਢ ਕੇ ਤੇ ਤੁਹਾਨੂੰ ਪੜ੍ਹ ਕੇ ਸੁਣਾਇਆ, ਬਾਬੇ ਬੁੱਢੇ ਨੂੰ ਹੋਰ ਕਿਤੋਂ ਆਖੋ ਪੜ੍ਹ ਕੇ ਸੁਣਾਓ। ਜਦੋਂ ਦੂਸਰੀ ਵਾਰੀ ਪੜ੍ਹਿਆ ਹੋਰ ਪੱਤਰੇ ਅੱਗੇ ਥੱਲ ਕੇ ਤੇ ਪਤਾ ਕੀ ਹੁਕਮ ਆਇਆ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਅਕਬਰ ਭਾਈ ਗੁਰਦਾਸ ਜੀ ਨੂੰ ਕਹਿੰਦਾ ਤੁਸੀਂ ਪੜ੍ਹ ਕੇ ਸੁਣਾਓ, ਕਿਤੇ ਅੱਗੇ ਪੱਤਰੇ ਲੱਥੋ ਗੁਰੂ ਗ੍ਰੰਥ ਸਾਹਿਬ ਦੇ, ਹੋਰ ਅੱਗਿਓਂ ਪੜ੍ਹ ਕੇ ਸੁਣਾਓ। ਜਦੋਂ ਅੱਗਿਓਂ ਹੋਰ ਪੜ੍ਹਿਆ ਭਾਈ ਗੁਰਦਾਸ ਨੇ, ਅਕਬਰ ਬੈਠਾ ਕਹਿੰਦਾ ਬੜਾ ਆਨੰਦ ਵੰਡਦੀ ਹੈ ਬਾਣੀ। ਤੇ ਜਦੋਂ ਤੀਸਰੀ ਵਾਰੀ ਹੁਕਮਨਾਮਾ ਲਿਆ ਨਾ, ਪੰਥ ਪ੍ਰਕਾਸ਼ ਦੇ ਵਿੱਚ ਇਹ ਗੱਲ ਲਿਖੀ ਆ, ਜਦੋਂ ਤੀਸਰੀ ਵਾਰੀ ਭਾਈ ਗੁਰਦਾਸ ਜੀ ਨੇ ਪੜ੍ਹਿਆ ਤੇ ਬਚਨ ਆਇਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ। ਅਕਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗੇ ਲੰਮੇ ਪੈ ਕੇ ਸਿਜਦਾ ਕੀਤਾ, ਨਮਸਕਾਰ ਕੀਤੀ। ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹ ਕਹਿੰਦਾ ਬਾਬਾ ਬੁੱਢਾ ਭਾਈ ਗੁਰਦਾਸ, ਤੁਹਾਨੂੰ ਵੀ ਮੈਂ ਸੋਹਣੇ ਬਸਤਰ ਆਦਿਕ ਭੇਟਾਵਾਂ ਦੇਣੀਆਂ। ਗੁਰੂ ਗ੍ਰੰਥ ਸਾਹਿਬ ਅੱਗੇ ਵੀ ਉਹਨੇ ਭੇਟਾ ਚੜਾਈ ਤੇ ਕਹਿੰਦਾ ਮੇਰੇ ਵੱਲੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿ ਦੇਣਾ ਕਿ ਇਹ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਬਾਣੀ ਦਾ, ਇਹ ਸਾਰੇ ਸੰਸਾਰ ਦੇ ਉੱਤੇ ਤੁਸੀਂ ਮਹਾਨ ਪਾਰੇ ਉਪਕਾਰ ਤੇ ਸਾਰੇ ਸੰਸਾਰ ਦਾ ਭਲਾ ਕੀਤਾ ਆ, ਕਿਉਂਕਿ ਜੇ ਕਿਸੇ ਨੂੰ ਚਾਨਣਾ ਚਾਹੀਦਾ, ਜੇ ਕਿਸੇ ਨੂੰ ਅੰਦਰ ਮਨ ਹਿਰਦੇ ਦਾ ਪ੍ਰਕਾਸ਼ ਚਾਹੀਦਾ, ਜੇ ਕੋਈ ਆਪਣਾ ਹਨੇਰਾ ਅੰਦਰ ਦਾ ਮਕਾਉਣਾ ਚਾਹੁੰਦਾ ਵਾ, ਤੇ ਅਕਬਰ ਬਾਦਸ਼ਾਹ ਕਹਿੰਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਿਆਰ ਵਿੱਚ ਭਿੱਜ ਕੇ ਪੜ੍ਹ ਲਏ ਤੇ ਗਾ ਲਏ, ਤੁਹਾਡੇ ਅੰਦਰ ਦਾ ਸਾਰਾ ਹਨੇਰਾ ਗੁਰਬਾਣੀ ਖਤਮ ਕਰ ਦੇਗੀ। مسلمان بادشاہ یہ گل کہہ رہے ہیں. گربانی اس جگ میں چانن کرم وسے منیا ہے. آ پہلی ستمبر نو نہیں امرتسر صاحب دی دھرتی تے آپ 400 سالہ گرو گرنتھ صاحب دا پرکاش اتسو منایا. پہلی ستمبر نو وہ مسلمانوں دا دھارمک مخی ہندوستان دے وچ جنے مسلمان ہیں نا انہاں دا قریباً قریباً جڑا دھارمک مخی انہوں مان دے آ وہ ہے جڑا حضرت نظام الدین دی درگاہ تے دلی شاہی امام ہے جڑا شاہی امام. انہیں پتا کی کیا امرتسر صاحب دی دھرتی تے گرو گرنتھ صاحب دے 400 سالہ پہلے پرکاش اتسو دہاڑے تے وہ کہندا اج تو 400 سال پہلا جس دھرتی امرتسر صاحب ہرمندر صاحب وکھے گرو ارجن دیو صاحب نے گرو گرنتھ صاحب دا پہلا پرکاش کیتا سی کہندا اج میں اس دھرتی نو سجدہ کرن واسطے آیا. دوسری گل وہ بڑی کمال دی سی انہیں آخیا وہ مسلمانوں دا دھارمک مکھی شاہی امام دلی تو وہ کہندا میں دعوے نال یہ گل کہنا وا کہ جدوں ساری دنیا دی منکھتا دھارمک پکھ تو سیانی ہو جائے گی. ویکھو کڈی کمال دی گل ہے. وہ کہندا جدوں دھارمک پکھ تو سارے دا سارا سنسار سیانا ہو جائے گا ساری دنیا دے لوگ جدوں دھارمک پکھ تو عقل مند تے سوجوان ہو جان گے کہندا اس ویلے ساری دنیا دا اکو ہی دھرم ہوئے گا تے اکو ہی ساری دنیا دا گرنتھ ہوئے گا وہ ہوئے گا کیول تے کیول سری گرو گرنتھ صاحب مہاراج. کیول سری گرو گرنتھ صاحب کہن دا پاو کہندا جے تسی پوچھو کہ ایدا کارن کی آ تو ایک مسلمان آگو ہو کے یہ گل کیوں کہنا وہ کہندا ایدا کارن اے آ کہ دنیا دا ایک اے ایسا واحد گرنتھ آ جیڑا سارے دے سارے سنسار جگت نو اپنے کلاوے دے وچ لے لیندا ہے. سارے سنسار نو اپنے کلاوے چ لین والا اکو ہی گرنتھ آ سری گرو گرنتھ صاحب مہاراج. اور گرو سواریو او لوگ گرو گرنتھ صاحب دی صفت کردے آ آپا پڑھتے بھی ہیں دوہرا سب سکھن کو حکم ہے گرو مانیو گرنتھ. گرو دے اگے متھا ٹیکن نمسکار کرن دی گل نہیں متھا تے ٹیک نمسکار تے کر پر گرو مانیو گرنتھ من گرو گرنتھ صاحب نو. گرو گوبند سنگھ صاحب نے جس دن گرتا گدی دیتی اس دن تو ایک ودوان نے اس دن دا واقعہ انکت کیتا وہ کہندا دسواں پادشاہ گدی گریائی دی گرو گرنتھ نو دے ہے گیا اج پرتکھ گرو ہے ساڈا سری گرو گرنتھ صاحب سوئی گیا جو گرنتھوں گیا ہے. کہندا جیڑا گرو گرنتھ صاحب نالوں ٹوٹ گیا وہ لوک تو بھی گیا تے پرلوک تو بھی گیا. جیڑا گرو گرنتھ صاحب نالوں ٹوٹ گیا او دا آوی لوک گیا او دا پرلوک بھی گیا انہوں نہ ایتھے ٹوئی نہ پرلوک وچ ٹوئی ٹوئی تھا انہوں نے ملے گی جیڑے شبد گرو تن گرو گرنتھ صاحب سچے پاتشاہ دے چرنہ نال جڑ کے او دے اگے ارداس بینتی بھی کرنگے جودڑی بھی کرنگے تے جو گرو پاتشاہ دی پاون بانی تے گرو پادشاہ دا صحیح ارتھ جڑا دیدار آ وہ ہے شبد گرو نام بانی دی کمائی تے دھیان سرت گرو کے شبد وچ ہووے گرو کی بانی دے وچ ہووے پربھو دی صفت صلاح وچ ہووے پھر دھیان کر کے بولی واہے گرو تے تیرے کیتی ارداس گرو نانک دے گھر پربھو دے گھر سنی جائے گی. اس لیے گرو سواریو اے ایسا گرو آ جڑا پھولے مارگ جنہیں بتایا جیڑا پلیاں نو راہ بکھاؤن والا پلیاں نو رستہ بکھاؤن والا آیا اے پلیاں قرائے پیاں نو اے بانی جڑی ہے اے رستہ بکھا دین والی ہے پھولے مارگ جنہیں بتایا ایسا گر وڈپاگی پایا. آپ وڈیا بھاگا والے ہاں گرو گرنتھ صاحب سچے پاتشاہ دی حضوری چ بہ کے گرو دی صفت صلاح کردے ہاں ارداس کرو کہ تے شبد کماؤنا آ جائے نام سمرن دی کمائی کرنی آ جائے تے چولیاں بھر لئیے گرو گرنتھ صاحب دی حضوری چوں گروڈ بھاگی پایا ایسا گروڈ بھاگی پایا گروڈ پھولے مارگ جن بتایا پھولے مارگ جن بتایا
مارگ جن بتایا پھولے مارگ جن بتایا
تن سری گرو گرنتھ صاحب جی تن سری گرو گرنتھ صاحب جی
گرو گرنتھ صاحب جی تن سری گرو گرنتھ صاحب جی
بانی گرو گرو ہے بانی بانی گرو گرو ہے بانی
گرو گرو ہے بانی بانی گرو گرو ہے بانی
ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਭੁੱਲੇ ਮਾਰਗ ਜਿਨ ਬਤਾਇਆ ਭੁੱਲੇ ਮਾਰਗ ਜਿਨ ਬਤਾਇਆ
ਮਾਰਗ ਜਿਨ ਬਤਾਇਆ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ
ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ
ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ
ਗੁਰਵਡ ਭਾਗੀ ਪਾਇਆ
ਬਾਕੀ ਪਾਇਆ
ਸ੍ਰੀ ਅਕਾਲ
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਧਿਆਨ ਸ਼ਬਦ ਗੁਰੂ ਦਾ ਧਿਆਨ ਸਹੀ ਅਰਥਾਂ ਚ ਸਾਨੂੰ ਧਾਰਨਾ ਆ ਜਾਏ ਤਾਂ ਕਿ ਸ਼ਬਦ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਵਾਹਿਗੁਰੂ ਜਪੀਏ ਸ਼ਬਦ ਗੁਰੂ ਦੇ ਚਰਨਾਂ ਨਾਲ ਮਨ ਕਰਕੇ ਹਿਰਦਾ ਕਰਕੇ ਜੁੜੀਏ ਤਾਂ ਕਿ ਗੁਰੂ ਪੱਲਾ ਪਕੜ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਹਫ਼ਤਾਵਾਰੀ ਜੋ ਗੋਲਕ ਦੀ ਮਾਇਆ ਗਿਣੀ ਜਾਂਦੀ ਹੈ